ਉਹਦੇ ਵਿੱਚ ਦੋ ਤਰ੍ਹਾਂ ਦੇ ਕਰਮ ਮੰਨੇ ਆ। ਆਪਣੇ ਠੇਠ ਪੰਜਾਬੀ ਦੇ ਵਿੱਚ ਕੰਮ ਕਹਿੰਦੇ, ਆਮ ਕਰਮ ਵੀ ਕਹਿ ਦਿੰਦੇ ਆ, ਐਸੀ ਗੱਲ ਨਹੀਂ। ਪਰ ਇਹ ਕਰਮ ਜਿਹੜਾ ਉਹ ਹਿੰਦੀ ਜਾਂ ਪਹਿਲੀ ਭਾਸ਼ਾ ਦੇ ਵਿੱਚੋਂ ਇਸ ਤਰ੍ਹਾਂ ਸ਼ਬਦ ਆਇਆ, ਉਹ ਵਿਹਿਤ ਅਵਿਹਿਤ ਕਰਮ ਦੋ ਪ੍ਰਕਾਰ ਦਾ ਹੈ। ਇਹ ਹੈਗੇ ਵਿਦਿਆ ਦੇ ਲਫ਼ਜ਼ ਅਸਫਾਰਾ ਸਮਨ ਵਾਸਤੇ ਮਾੜੇ ਤੇ ਚੰਗੇ ਕਰਮ। ਜਿਹੜੇ ਚੰਗੇ ਕਰਮ ਨੇ, ਜਿਹੜੇ ਨਹੀਂ ਕਰਨੇ ਯੋਗ, ਜਿਸ ਨੂੰ ਵੇਦ ਸ਼ਾਸਤਰ ਜਾਂ ਰਿਸ਼ੀ ਮੁਨੀ ਜਾਂ ਰੱਬ ਕਹਿੰਦਾ ਹੈ, ਉਹਨਾਂ ਦੇ ਦੁਆਰੇ ਕਹਿੰਦਾ ਹੈ, ਉਹ ਮਾੜੇ ਕਰਮ ਹੈ, ਉਹ ਨਾ ਕਰਿਓ ਤੇ ਸਾਨੂੰ ਦੁੱਖ ਹੋਊਗਾ। ਤੇ ਪਰਮੇਸ਼ਰ ਦੀ ਮਾਇਆ ਹੈ ਸਾਡੇ ਅੰਦਰ, ਉਹਦਾ ਅਸਲੀ ਨਾਮ ਜਾਂ ਨਾ ਚਾਨਣ ਹੋਣੇ ਕਰਕੇ ਸਾਨੂੰ ਗਿਆਨ ਨਹੀਂ ਹੈ, ਭਰਮ ਪਿਆ ਹੋਇਆ ਹੈ, ਤੇ ਅਸੀਂ ਇਹਨਾਂ ਦੇ ਵਿੱਚ ਹੀ, ਮਾਇਆ ਦੇ ਵਿੱਚ ਹੀ ਸੁੱਖ ਮੰਨਦੇ ਹਾਂ, ਮਾਇਆ ਦੇ ਕਾਰਜ ਦੇ ਵਿੱਚ ਸੁੱਖ ਮੰਨਦੇ ਹਾਂ, ਪਦਾਰਥਾਂ ਦੇ ਵਿੱਚ ਸੁੱਖ ਮੰਨਦੇ ਹਾਂ। ਇਸੇ ਕਰਕੇ ਫਿਰ ਜਾਂ ਸਾਡਾ ਸਤਿਕਾਰ ਹੋਵੇ, ਦੋ ਚੀਜ਼ਾਂ ਨੇ ਦੁਨੀਆਂ ਚ, ਇਹ ਪਦਾਰਥਾਂ ਦਾ ਸੁੱਖ ਤੇ ਪਦਵੀ ਦਾ ਸੁੱਖ। ਸਾਰਿਆਂ ਤੋਂ ਵੱਡੀ ਪਦਵੀ ਮੇਰੇ ਕੋਲ ਹੋਵੇ, ਪਹਿਲਾਂ ਤਾਂ ਸੂਬਿਆਂ ਦੇ ਵਿੱਚ ਮੁੱਖ ਮੰਤਰੀ ਮੈਂ ਹੋਵਾਂ, ਨਹੀਂ ਤਾਂ ਫਿਰ ਪ੍ਰਧਾਨ ਮੰਤਰੀ ਹੋਵਾਂ, ਨਹੀਂ ਤਾਂ ਸਾਰਾ ਜਿਵੇਂ ਅਮਰੀਕਾ ਦੇ ਵਿੱਚ ਹੋਰ ਵੱਡਿਆਂ ਤੋਂ ਵੱਡਾ ਹੋਵਾਂ। ਤੇ ਇਹ ਤਾਂ ਇੰਨੀ ਕੁ ਸਾਨੂੰ ਸਮਝ ਹੈ। ਤੇ ਅੱਗੇ ਜਿਹਨਾਂ ਨੂੰ ਸ਼ਾਸਤਰਾਂ ਅਨੁਸਾਰ ਉਹ ਕਹਿੰਦੇ ਮੈਂ ਇੰਦਰ ਦੇਵਤਾ ਬਣ ਜਾਂ, ਜਾਂ ਹਿੰਦੂ ਮਤ ਦੇ ਅਨੁਸਾਰ ਵਿਸ਼ਨੂੰ ਬਣ ਜਾਂ, ਹੋਰ ਬਣ ਜਾਂ, ਆਹ ਹੋ ਜਾ। ਤੇ ਪਰਮੇਸ਼ਰ ਕਹਿੰਦਾ ਵੀ ਤੂੰ ਇਹ ਛੋਟੇ ਛੋਟੇ ਦਰਜੇ ਨਾ ਕਰ, ਤੇ ਤੂੰ ਰੱਬ ਹੀ ਬਣ ਜਾ। ਬਣਾਇਆ ਤਾਂ ਮੈਂ ਹੀ ਹੈ ਤੈਨੂੰ, ਤੇ ਮੈਂ ਹੀ ਤੈਨੂੰ ਦੱਸ ਰਿਹਾ ਵੀ ਇਸ ਤਰ੍ਹਾਂ ਤੂੰ ਫੇਰ ਮੇਰੀ ਪਦਵੀ ਤੇ ਆ ਜਾਏਂਗਾ ਇਸ ਤਖ਼ਤ ਦੇ ਉੱਤੇ। ਤੇ ਹੁਣ ਤਾਂ ਤੂੰ ਹੈ, ਫਿਰ ਮੈਂ ਤੇਰਾ ਦਾਸ ਹੋਊਂਗਾ। ਇਹ ਗੱਡੀ ਸੇਵਾ ਕਰਦਾ, ਵਾਹਿਗੁਰੂ ਸੇਵਾ ਹੁਣ ਵੀ ਕਰੀ ਜਾਂਦਾ ਕਿ ਭਗਤਾਂ ਦੇ ਉਹਨਾਂ ਦਾ ਫਿਰ ਸੇਵਾ, ਜਿਵੇਂ ਧੰਨੇ ਦੀ ਸੇਵਾ ਕੀਤੀ ਨਾ, ਕਹਿੰਦੇ ਆਹ ਵੀ ਕੰਮ ਕਰ, ਉਹ ਵੀ ਕੰਮ ਕਰ, ਤੇਰੇ ਕੋਲ ਕੀ ਹੈ? ਕਹਿੰਦੇ ਲਓ ਜੀ, ਸਭ ਕੁਛ ਕਰਨਾ ਜਿੰਨੇ ਕਹੋ ਕੰਮ। ਤੇ ਜਿਹਨਾਂ ਦੀ ਕੋਈ ਵੀ ਸੇਵਾ ਨਹੀਂ, ਕੋਈ ਰੱਖਿਆ ਕਰ ਨਹੀਂ ਸਕਦੇ ਸੂਰਦਾਸ ਵਰਗਿਆਂ ਦੀ, ਉਹਨਾਂ ਦੀ ਸੇਵਾ ਮਲ ਮੂਤਰ ਦੀ। ਇਸ ਕਰਕੇ ਉਹਦੀ ਉਪਮਾ ਉਸੇ ਨੂੰ ਬਣਾਉਂਦੀ ਹੈ ਤੇ ਹੈ ਉਸਦੀ ਇਹ ਖੇਲ ਜਿਹੜੀ ਸਾਰੀ ਹੈ। ਉਹ ਵਾਹਿਗੁਰੂ ਪਰਮੇਸ਼ਰ ਹੀ ਕਹਿ ਰਿਹਾ ਜੋ ਵਾਹਿਗੁਰੂ ਦੇ ਹੁਕਮ ਹੈ ਕੰਮ ਕਰਨ ਵਾਸਤੇ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਵੀ ਵਾਹਿਗੁਰੂ ਦਾ ਹੁਕਮ ਕੀ ਹੈ, ਕਿਹੜੇ ਕੰਮ ਕਰਨ ਦੇ ਵਾਸਤੇ, ਕਿਹੜੇ ਨਹੀਂ ਕਰਨੇ। ਉਹਨਾਂ ਦੇ ਵਿਹਿਤ ਕਰਮ ਜਿਹੜੇ ਨਿਤ ਨਿਮਿਤ ਕਾਮਕ ਤੇ ਪ੍ਰਾਸ਼ਚਿਤ, ਇਹਨਾਂ ਦੁਆਰਾ ਵੀ ਉਹ ਮੁਕਤੀ ਮੰਨਦੇ ਹੈ। ਉਹਨਾਂ ਦੀ ਮੁਕਤੀ ਅਨਿਸ਼ਰਵਾਦੀ ਹੈ। ਸਾਨੂੰ ਇਹ ਗੁਰੂ ਕੀ ਸਿੱਖਿਆ ਦੇ ਵਿੱਚ ਵੀ ਕੱਤਕ ਦਾ ਮਹੀਨਾ ਚੜਿਆ, ਸਾਨੂੰ ਕਿਹੜੇ ਕੰਮ ਕਰਨੇ ਚਾਹੀਦੇ। ਗੁਰੂ ਨਾਨਕ ਸਾਹਿਬ ਜੀ ਦੇ ਪਾਸ ਆ ਗਏ ਉਸ ਵੇਲੇ ਦੇ, ਇੱਕ ਹਿੰਦੂਆਂ ਦੇ ਵਿੱਚ ਮੁਖੀ ਤੇ ਇੱਕ ਮੁਸਲਮਾਨਾਂ ਦੇ ਵਿੱਚੋਂ। ਕਿ ਸਾਡੇ ਕੀ ਸਿੱਖਿਆ ਹੈ ਜੀ, ਸਾਡੇ ਮਤ ਦੇ ਵਿੱਚ ਐਸੀ ਵਿਚਾਰ ਹੈ, ਐਸੇ ਕਰਨੇ ਚਾਹੀਦੇ ਹੈ, ਤੇ ਸਾਡੇ ਕੀ ਹੈ? ਉਹਨਾਂ ਦਾ ਮਤਲਬ ਸੀ ਪੰਡਿਤਾਂ ਦਾ, ਬ੍ਰਾਹਮਣਾਂ ਦਾ, ਵੀ ਤੁਸੀਂ ਕੰਮ ਕਰੋ, ਪੁੰਨਦਾਨ ਕਰੋ, ਗੀਤਾ ਪੜ੍ਹੋ ਜਾਂ ਹੋਰ ਚੀਜ਼ ਹੈ, ਇਹ ਕਰਾ ਦਿਆ ਕਰੋ। ਤੇ ਇਹਦੇ ਵਿੱਚ ਕੋਈ ਇਤਨਾ ਨਹੀਂ ਹੈ, ਜਿਸ ਤਰ੍ਹਾਂ ਨੇ ਮਰਜ਼ੀ ਕਰ ਲਿਆ ਤੇ ਵਿੱਚ ਪੁੰਨਦਾਨ ਕਰ ਦਿੱਤਾ ਤੇ ਰਹਿ ਗਏ। ਤੇ ਮੁਸਲਮਾਨਾਂ ਦਾ ਵੀ ਇਸੇ ਤਰ੍ਹਾਂ ਹੀ ਹੈ, ਉਹਦੇ ਵਿੱਚੋਂ ਜਿਹੜੀ ਹਲਾਲ ਜਿਹੜੀ ਚੀਜ਼ ਹੈ ਉਹ ਤੁਸੀਂ, ਯੋਗ ਚੀਜ਼ ਹੈ ਉਹ ਕਰੋ। ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਤੁਹਾਡਾ ਕੀ ਹੈ? ਤੁਹਾਡਾ ਹੀ ਤੁਹਾਡਾ ਕੀ ਮਤ ਹੈ ਜੀ? ਹੱਕ ਪਰਾਇਆ ਨਾਨਕਾ ਉਸ ਗੁਰੂ ਸਿਆਏ, ਗੁਰਪੀਰ ਹਾਂ ਮਾਤਾ ਪਰੇ ਜਾਂ ਮੂਦਾਰ ਨਾ ਪਾਏ, ਮਾਰਨ ਪਾਏ ਹਰਾਮ ਮੈਂ ਹੋਏ ਹਲਾਲ ਨਾ ਜਾਏ। गली पिसने जाइए छुपे सच कमाए, ये नहीं उन्हें नाल नहीं है यह चीज है। ये भी पुनदान भी एक जिस तरह की मर्जी माया इकट्ठी कर लो उस अपने अपने धर्म के अनुसार कोई पाठ करा लो, गीता के पाठ करा लो, या सिख जड़े ने श्री गुरु ग्रंथ साहब ने पाठ करा लो, फिर बस साडा ठीक है, हो जाए डर जाओगे। उधर गुरु नानक साहब महाराज जी ने श्री आसा जी की गार दे विच एन खोल के विचार दसिया हुई कर्मां के बारे में, इस तरीके दे नाल नहीं। मानुष खाने करे निवार तिनकर ब्राह्मण पूरे नाल, उन्हें को आवे ओई साथ, कूड़ी रास पूरा व्यापार, कूड़ बोल करे हार, शर्म धर्म का डेरा दूर नानी पूर गया। अगे सारे निशान है धर्म दे अपने भी चिन्ह है, मत्था टिका तेर धोती दिखाई, अब श्री जगत का साई, नील वस्त्र तैयार हो गए तुम्बा, नीले वस्त्र नहीं पहन लेंगे, फिर मुसलमानों की हुकूमत सी ना नीला कोई नहीं पहन सकता, घोड़े से नहीं चढ़ सकता सी, तो गुरु महाराज ने कहा तुम नीले भी पहनो, उन्होंने चिड़ भी साडा मुकाबला कर देने, फिर जंग युद्ध शुरू हो गए। भाव धर्म की असली किरत है उहदे विचों जिहड़ी दिशाउण दा भाव नहीं भगत पाए कौड़ी अगर भाव रखे तां ही गुरु सर्ब निदान दान देत है। होर नहीं भी तुसीं बहुते या भाई कोई अपने सिख धर्म दे विच बहुते पाठ तुसीं कराओ, सौ पाठ कराओ, हजार पाठ कराओ, विधि उहदी कोई नहीं, करन वाले रात बैठ वाले नहीं है, यहां इन्ने पाठ हो गए, क्या हो गए, प्रमाण हो गया, निदान जा होर चीज है। गुरपीर है मां जा पड़े जा मुरदार न खाए, मान पाए हराम में, हराम चीज होवे योग कठी की माया दे विच मुसलमान नु कहंदे है काजी साहब जी तुसी दसो कि जिहड़ा थोड़े मत अनुसार राम तुसी भी हलाल किया हो, ढाई छुरियां फेर के बकरे मारो, नाल कलमा पढ़ो, तो इधर अपने हैगा भी चंडी का पाठ करके चिटका दो, उस चंगे तुसी मसाले मसूले पा लो, मारन नाम है मसालिया का, चंगा घेकू पा लो, स्वादी बना लो, कि वह हलाल हो जूगा, कहने नहीं हो सकता जब ती कलमा ना पढ़िया जाए। इस करके जो सारे गुरुआ ने गुरु है, पीरा ने भी बनाने वाला है, हिंदुआ ने गुरुआ ने भी बनाने वाला, गुरुआ ने गुरु महान गुरु ओरी सिखया है, वो थोड़ी हामी नहीं करूंगा, वो उल्टा थानू दंड देगा। कथित कर्म कमाम ने फिर उस दुनिया ने भटकते फिर हो गए। यह हैगा धर्म की गल, धर्म के जोड़ा है कर्म धर्म पाखंड जो दिशा तिन जम जागाती लुटे, निर्बाण कीर्तन गावो करके, निर्बाण बाण नाम सुभा अपन मर्जियां छड़ के गुरु की सिख्या अनुसार परमेश्वर का कीर्तन जाप करो, जस करो, जपजी साहब पढ़ो, वहां छोड़ी धर्म की किरत करो, वो प्रवान उस हमें छड़नी। वाहगुरु ने शरीर दिता तुम्हें करवा रहे ऐसे शब्द जेड़े, कतल कर्म कुमार ने दोष न कहूं जो, जे अपनी मर्जी करोगे तुसी गुरु की सुख्या अनुसार नहीं कम करोगे, जिस तरह उतारे जो अंतर नाम सर्व में पेखे भगवान, निमुख निमुख ठाकुर नमस्कार है, नानक तिस स्पर्श को उन नमस्कार है, मिथ्या ना ही रसना परस, कहते शिव नेड़े नहीं होना जी, असि बहुत मांजा मजाई गया हो, देखो कि नेड़े देख के चौंका कढ़ी कर आए बैठे कूड़ियाल, मिथ्या ना ही रसना परस, मन में पीत नरंजन दस की रसना ना झूठ नहीं कदे बोलना, ਪਰਤਰੇ ਰੂਪ ਨਾਲ ਪੇਖੇ ਨੇਤਰ ਪ੍ਰੇਮ ਭਾਈ ਭਾਈ ਨੂੰ ਆਪਣੇ ਉਸ ਦ੍ਰਿਸ਼ਟੀ ਵਿਕਾਰ ਦੇ ਸਰੀਰ ਦੇ ਨਾਲ ਨਾ ਦੇਖੇ। ਹਾਂ ਪਤਨੀ ਪ੍ਰਾਪਤ ਹੋਈ ਹੈ, ਪਤਨੀ ਨੂੰ ਪਤੀ ਪ੍ਰਾਪਤ ਹੋਇਆ, ਉਹ ਸੰਸਾਰ ਵਰਤੋ, ਉਸਨੇ ਫਿਰ ਤਾਂ ਉਧਾਰੀ ਹੈ, ਨਾਲੇ ਰੋਗਾਂ ਤੋਂ ਬਚ ਜਾਓਗੇ, ਸੋਗਾਂ ਤੋਂ ਵੀ ਬਚ ਜਾਓਗੇ। ਉਹ ਵਾਹਿਗੁਰੂ ਪਰਮੇਸ਼ਰ ਪਰ ਉਸ ਜਿੰਨੀ ਕੁ ਵਾਹਿਗੁਰੂ ਨੇ ਜਿੰਨੀਆਂ ਹੋਰ ਚੀਜ਼ਾਂ ਉਦਮ ਕਰਿਆ ਨੇ, ਹਰ ਨਾਮ ਨਾ ਜਾਵੇ ਕੁਛ ਉਦਮ ਕਰਨ ਵਾਸਤੇ ਵੀ ਕਿਹਾ ਹੈ ਨਾ। ਪਰਮੇ ਜੋ ਨੇ ਸੰਖ ਮਰ ਜਨਮੇ ਆਵੇ, ਮੁੜਿਆ ਜੂਨਾਂ ਨੇ ਪਸ਼ੂ ਪੰਖੀ ਸੈਲ ਤਰਬਰ ਗਮਤ ਕਸ਼ੂ ਨਾ ਆਵੇ, ਬੀਜ ਗੋਬਸ ਭੋਗ ਭੋਗੈ ਕੀ ਆਪਣਾ ਪਾਵੇ, ਰਤਨ ਜਨਮ ਹਾਰੰਤ ਜੂ ਹੈ ਪ੍ਰਭੂ ਆਪ ਨਾ ਭਾਵੇ। ਨਿਰਵੰਤ ਨਾਨਕ ਪਰਮੇ ਪਰਮਾਇਕ ਨੇ ਇੱਕ ਟਿਕਟ ਨਾ ਪਾਵੇ। ਉਹ ਤਾਂ ਭਰਮ ਨਾਲ ਵੱਖਰਾ ਹੀ ਹੈ, ਪਸ਼ੂਆਂ ਦੀਆਂ ਜੂਨਾਂ ਚ ਬਹਿ ਕੇ ਹੋਰ ਚੀਜ਼ ਹੈ। ਹੁਣ ਜੇ ਮਨ ਨੂੰ ਨਹੀਂ ਨਾ ਟਿਕਾਉਂਦੇ ਜਾਂ ਇੱਧਰ ਉੱਧਰ ਜਾਂ ਹੋਰ ਤੇ ਸ਼ਬਦ ਜਾਂ ਉਹਦੇ ਬਾਣੀ ਤੇ ਚੰਗਾ ਕਰਮ ਨਹੀਂ ਕਰਦੇ ਸਰੀਰ ਦੇ ਨਾਲ ਆਪਣੀ ਕਿਰਤ, ਫੇਰ ਉਹੀ ਹੋਊਗਾ। ਕਤਿਕ ਕਰਮ ਗੁਮਾਮ ਨੇ ਦੋਸ਼ ਨਾ ਕਾਹੂੰ ਜੋ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸੰਦੇਹ ਲੋ। ਪਰਮੇਸ਼ਰ ਨੂੰ ਵੀ ਉਸ ਨੂੰ ਭੁੱਲਣੀ ਕਰਕੇ ਉਸਦੀ ਕੀ, ਪਰਮੇਸ਼ਰ ਕੀ ਕਹਿੰਦਾ ਉਹ ਸਿੱਖਿਆ ਨੀ ਭੁੱਲ ਗਿਆ, ਜਿਹੜਾ ਉਹੀ ਪਰਮੇਸ਼ਰ ਨੂੰ ਭੁੱਲ ਗਿਆ ਵੀ ਹੈ ਕਿ ਨਹੀਂ, ਉਹਨੂੰ ਸਿੱਖਿਆ ਦੀ ਵੀ ਕੀ ਲੋੜ ਹੈ। ਸਿੱਖਿਆ ਨੂੰ ਤਾਂ ਉਹੀ ਕਮਾਊਗਾ ਜਿਹਨੂੰ ਕੁਛ ਅੰਦਰ ਵੀ ਪਰਮੇਸ਼ਰ ਨੂੰ ਮਿਲੀਏ, ਤੇ ਜਾਂ ਆਪਣਾ ਅਸਥਾਨਾਂ ਤੇ ਰਹਿ ਕੇ ਵੀ ਭਾਈ ਆਪਣਾ ਪਦਵੀ ਸਿੱਧ ਕਰੋ ਤੇ ਆਪਣੇ ਖਾਣ ਪੀਣ ਦੀਆਂ ਨੇ ਮਾਇਆ ਇਕੱਠੀ ਕਰੋ, ਉਹਨਾਂ ਨੂੰ ਕੀ ਲੋੜ ਹੈ? ਉਹਨਾਂ ਨੇ ਤਾਂ ਉਸ ਨਾਲ ਨੇ ਤਾਂ ਉਹਨਾਂ ਨੂੰ ਕਸ਼ਟਾਂ ਨੂੰ ਵੀ ਦੂਜਿਆਂ ਨੂੰ ਵੀ ਬਾਣੀ ਨੂੰ ਉਹਨਾਂ ਨੇ ਆਪਣੇ ਪੱਖ ਤੇ ਹੀ ਵਰਤਣਾ ਹੈ। ਕਤਿਕ ਕਰਮ ਕੁਮਾਰ ਨੇ ਦੋਸ਼ ਨਾ ਕਾਹੂੰ ਜੋ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਹੋ। ਇਹ ਪਰਮੇਸ਼ਰ ਦੀ ਜਦੋਂ ਸਿੱਖਿਆ ਤੋਂ ਭੁੱਲ ਗਏ ਤੇ ਸਾਰੇ ਹੀ ਰੋਗ ਜਿਹੜੇ ਸੀ ਉਹ ਵਿਆਪ ਗਏ।
ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ,
ਬੇਮੁਖ ਹੋਏ, ਬੇਮੁਖ ਹੋਣਾ, ਸਨਮੁਖ ਹੋਣਾ, ਸਿੱਖਿਆ ਨੂੰ ਮੰਨਣ ਵਾਲਾ ਸਨਮੁਖ ਸਿੱਖ ਉਹਦੇ ਸਾਹਮਣੇ ਮੁੱਖ ਕਰਕੇ ਮੰਨਣ ਵਿੱਚ ਉਹਦੀ ਸਿੱਖਿਆ ਨੂੰ ਲੈਣਾ, ਬੇਮੁਖ ਉਹਦੀ ਸਿੱਖਿਆ ਨੂੰ ਮੰਨਣੀ। ਬੇਮੁਖ ਹੋਏ ਰਾਮ ਤੇ ਜਦੋਂ ਉਹਦੀ ਸਿੱਖਿਆ ਤੋਂ ਨਾ ਮੰਨਣ ਵਾਲੇ ਹੋ ਗਏ ਤੇ ਲਗਨ ਜਨਮ ਵਿਯੋਗ, ਫਿਰ ਮਸ਼ੂਰਾ ਹੋ ਗਿਆ ਪਰਮੇਸ਼ਰ ਵੱਲੋਂ, ਦੂਰ ਚਲੇ ਗਏ, ਮਨ ਦੂਰ ਚਲੇ ਗਿਆ। ਉਸਦਾ ਰੂਪ ਰੇਟ ਰੰਗ ਵੈਸੇ ਵਿਆਪਕ ਹੀ ਹੈ ਪਰ ਮਨ ਦੀ ਸ਼ਰਧਾ ਕਮਾਈ ਦੇ ਨਾਲ ਪ੍ਰਗਟ ਹੋਏਗਾ। ਲਗਨ ਜਨਮ ਵਿਯੋਗ, ਫਿਰ ਹੋਰ ਜਨਮਾਂ ਵਿੱਚ ਚਲੇ ਗਏ, ਇੰਨਾ ਵਿਛੋੜਾ ਹੋ ਗਿਆ, ਫਿਰ ਹੋਰ ਦੇਹਾਂ ਝਾਰੀਆਂ, ਫਿਰ ਜਨਮਾਂ ਜਨਮਾਂ ਦੇ ਵਿੱਚ ਹੀ ਪਿਆ, ਫਿਰ ਫਿਰਤ ਬਹੁਤੇ ਯੁੱਗ ਹਾਰੇ ਹੋ। ਯੁੱਗਾਂ ਦੀ 43,20,000 ਇੱਕ ਚੌਂਕੜੀ ਦੀ ਉਮਰ ਹੈ ਤੇ 84,00,000 ਜਿਉਂਦ ਹੈ। 42,00,000 ਜੀ ਜਲਮੇ ਹੋਤੇ ਬੀਠਲ ਬੈਲਾ ਕਾਏ ਕਰੋ, 42,00,000 ਪ੍ਰਕਾਰ ਦੀ ਜੂਨ ਪਾਣੀ ਵਿੱਚ ਹੈ, 42,00,000 ਪ੍ਰਕਾਰ ਦੀ ਖੁਸ਼ਕ ਛਾਵਾਂ ਵਿੱਚ ਹੈ ਗੁਰਬਾਣੀ ਦੇ ਪ੍ਰਮਾਣ ਅਨੁਸਾਰ। ਇਹਨੇ ਦਿਖਾਓ ਜਾਂ ਹੋਰ ਚੀਜ਼ ਹੈ ਕਿ ਕੋਈ ਭਾਈ ਸੁਣਿਆ ਦੂਸਰੇ ਦੇਸ਼ਾਂ ਨੂੰ ਬਹੁਤ ਖੋਜ ਕਰਨ ਦੀ ਸੁਭਾਵ ਹੈ, ਉਹ ਲੱਗੇ ਵੀ ਹੋਏ ਨੇ, ਕੋਈ ਜੰਗਲਾਂ ਵਿੱਚ ਲੱਗਿਆ, ਕੋਈ ਸਮੁੰਦਰਾਂ ਦੇ ਵਿੱਚ ਲੱਗਿਆ ਕਿ ਕਿਹੜੇ ਕਿਹੜੇ ਜੀਵ ਨੇ। ਆਪ ਸੁਣਿਆ ਟੈਲੀਵਿਜ਼ਨਾਂ ਤੇ ਹੋਰ ਤੇ ਬਹੁਤ ਕੁਛ ਆਉਂਦਾ ਆ, ਵੱਖੋ ਵੱਖਰੇ ਹੈ। ਲੱਗਣ ਜਨਮ ਯੋਗ, ਵਿਛੋੜਾ ਹੋ ਗਿਆ ਤੇ ਵਿਛੋੜੇ ਕਰਕੇ ਭਾਈ ਜਨਮਾਂ ਦੇ ਜਨਮਾਂ ਦੇ ਵਿੱਚ ਹੀ ਫਿਰੀ ਤੁਰੀ ਚਲੋ। ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾਂ ਨੇ, ਇਹ ਸਿਮਰਨ ਕਿਉਂ ਨੀ ਕਰਦਾ? ਵਾਹਿਗੁਰੂ ਪਰਮੇਸ਼ਰ ਦਾ ਚੇਤੇ ਕਰ, ਹੋਰ ਫੁਰਨਿਆਂ ਦੇ ਵਿੱਚ ਜਾਂਦਾ ਪਿਆ ਨਾ, ਫੁਰਨੇ ਹੀ ਉੱਠਦੇ ਹੈ, ਦੇਖਣ ਦੇ ਨਾਲ ਵੀ ਸੁਣਨ ਦੇ ਨਾਲ ਵੀ, ਇਹਨਾਂ ਤੇ ਕੰਟਰੋਲ ਕਰਕੇ ਤੇ ਸਿੱਖਿਆ ਦੇ ਅਨੁਸਾਰ ਚੱਲੀਏ। ਤੇ ਸੁਭਾਅ ਕੰਮ ਇਹ ਹੈ ਕਿ ਜਿਹੜੇ ਗੁਰਮੁਖ ਸਿੱਖਿਆ ਤੇ ਚੱਲਣ ਵਾਲੇ ਹੋਣ ਤੇ ਉਹਨੂੰ ਤੇ ਉਹ ਸਿੱਖਿਆ ਅਨੁਸਾਰ ਕਰਮ ਕਰਨ ਵਾਲੇ ਹੋਣ, ਸਾਧ ਨਾਮ ਨਿਰਮਲ ਜਾ ਕੇ ਕਰਮ, ਉਹ ਹੈ ਸਾਧਨ ਤੇ ਪੂਰਨ ਸਾਧੂ ਹੈ ਦੁੱਖ ਰੋਗ ਬਿਨਸੇ ਭੈ ਪਰਮ। ਰੋਗ ਵੀ ਤੇ ਦੁੱਖ ਵੀ ਤੇ ਭੈ ਤੇ ਪਰਮ ਸੱਤ ਪ੍ਰਕਾਰ ਦਾ ਭੈ ਹੈ, ਪੰਜ ਪ੍ਰਕਾਰ ਦਾ ਪਰਮ ਹੈ ਤੇ ਭੇਦ ਪਰਮ ਹੀ ਪੰਜ ਪ੍ਰਕਾਰ ਦਾ ਹੈ। ਉਹ ਫਿਰ ਕਿਤੇ ਨਿਰਣਾ ਸੀ ਇਹ ਫਿਰ ਅੱਗੇ ਸਾਰਾ ਕੁਛ ਗੁਰੂ ਮਹਾਰਾਜ ਦੱਸਣਗੇ ਕੱਤਕ ਦੇ ਮਹੀਨੇ ਦੇ ਵਿੱਚ। ਉਹ ਹੈ ਸਾਧ ਸੰਗ, ਕੱਤਕ ਹੋਵੇ ਸਾਧ ਸੰਗ ਮਿਨਸੇ ਸਭੇ ਸੋ। ਠੀਕ ਹੈ, ਅਸੀਂ ਕਰਮ ਤਾਂ ਕੀਤੇ ਬਹੁਤ ਹੈ ਜੁਗਾਂ ਜੁਗਾਂ ਦੇ ਵਿੱਚ, ਪਤਾ ਨੀ ਕਿੰਨੇ ਕੀ ਹੈ ਤੇ ਉਹ ਢੇਰਾਂ ਦੇ ਢੇਰ ਲੱਗੇ ਹੈ, ਪਹਾੜਾਂ ਦੇ ਪਹਾੜ ਲੱਗੇ ਹੈ, ਇੰਨੇ ਤਾਂ ਮੁੱਕੀ ਨੀ ਸਕਦੇ। ਤੇ ਕੁਸੰਗਤ ਕਰਕੇ ਅਸੀਂ ਇੱਕ ਬਾਹਰਲੀ ਕੁਸੰਗਤ ਕਿਰਪਾ ਦੇ ਪਾਤਰ ਹੋਇਆ ਅੱਗੇ ਤੋਂ ਅੱਗੇ ਉਹਦੀ ਮਿਹਰ ਹੋ ਜਾਂਦੀ ਹੈ, ਨਾਮ ਰਸ ਵਿੱਚ ਲਵਲੀਨ ਹੋ ਜਾਂਦਾ ਹੈ, ਜਾਂ ਉਹਦੀ ਬਖਸ਼ਿਸ਼ ਦੇ ਨਾਲ ਹੋਰ ਅੱਗੇ ਤੋਂ ਅੱਗੇ ਤੇ ਉਹ ਫਿਰ ਉਧਰਲੇ ਪਾਸੇ ਉਹਦੇ ਫੁਰਨੇ ਹੋਰ ਹਟਦੇ ਹਟਦੇ ਉਹ ਫਰਬਲੀ ਹੋ ਜਾਂਦੇ ਹੈ, ਉਹਨੇ ਕਿਰਿਆ ਕਰਨ ਜੋਗੇ ਜਾਂ ਇੱਧਰ ਉੱਧਰ ਹੋਰ ਰਹਿ ਜਾਂਦੇ ਹੈ, ਜਿੰਨੇ ਕੁ ਵਾਹਿਗੁਰੂ ਨੇ ਕਰਾਉਣਾ ਹੁੰਦਾ ਹੈ ਜਾਂ ਉਹਨਾਂ ਤੋਂ ਹੋਰ ਸੰਗਤ ਦੇ ਨਾਲ, ਤੇ ਸਾਰੇ ਫਿਕਰ ਮੁੱਕ ਜਾਂਦੇ ਹੈ ਕੀ ਹੋਊਗਾ। ਸਾਰਿਆਂ ਤੋਂ ਵੱਡਾ ਮੌਤ ਦਾ ਫਿਕਰ ਹੈ, ਫਿਰ ਉਹ ਆਪਣੇ ਉਹ ਵੀ ਦੂਰ ਹੋ ਜਾਂਦਾ ਹੈ, ਉਹ ਵਸਿਆ ਆਸੀ ਆ ਜਾਂਦੀ ਹੈ ਸਰੀਰ ਤੇ ਵਸਿਆ। ਜਿਸ ਤਰ੍ਹਾਂ ਹੁਣ ਜਾਗਰਤ ਹੈ, ਇਸ ਤਰ੍ਹਾਂ ਜਿਹੜੇ ਗੁਰਮੁਖ ਨਾਮ ਜਪਦੇ ਉਹਨਾਂ ਦੀ ਸਰੀਰਕ ਵਸਿਆ ਵੀ ਐਸੀ ਉਹਨਾਂ ਨੂੰ ਅਨੁਭਵ ਹੁੰਦੀ ਹੈ। ਉਹ ਕਹਿੰਦੇ ਨਹੀਂ ਹੁਣ ਨਹੀਂ, ਉਸ ਵਿੱਚ ਲੀਨ ਹੁੰਦੇ ਨੇ ਪਰਮੇਸ਼ੁਰ ਦੇ ਵਿੱਚ ਕਿ ਸਰੀਰ ਹੈ, ਸਰੀਰ ਛੱਡਣਾ ਛੱਡ ਗਿਆ, ਉਹ ਹੁੰਦਿਆਂ ਹੋਇਆ ਹੀ। ਇੱਕ ਮਹਾਤਮਾ ਸੀ ਆਪਣੇ ਸਾਧਨ ਕਰਨ ਵਾਲੇ ਤੇ ਹੋਰ ਗਿਆਨ ਦੀ ਵਿਚਾਰ ਚੱਲੀ, ਉਹ ਕਹਿੰਦੇ ਬਈ ਅੱਗੇ ਜਿਹੜਾ ਗਿਆਨਵਾਨ ਹੈ ਉਹ ਜਿੱਦਣ ਦਾ ਗਿਆਨ ਹੋਇਆ ਉਹ ਤਾਂ ਉਦੋਂ ਉਦੋਂ ਮਰਿਆ ਹੋਇਆ, ਹੁਣ ਮਰਨਾ ਥੋੜਾ ਹੈ। ਉਹ ਤਾਂ ਜਿਹੜਾ ਅੰਮ੍ਰਿਤ ਸਰੂਪ ਹੈ, ਅੰਮ੍ਰਿਤ ਸਰੂਪ ਹੈ ਉਹਦੇ ਵਿੱਚ ਲੀਨ ਰਹਿੰਦਾ, ਪਰਮੇਸ਼ੁਰ ਦੇ ਵਿੱਚ, ਪਰਮੇਸ਼ੁਰ ਦੇ ਵਿੱਚ ਹੀ ਥੇ। ਜਿਹਦੇ ਅੰਦਰ ਭਗਵਾਨ ਵਸ ਗਿਆ, ਪਰਮੇਸ਼ੁਰ ਸਾਖਿਆਤ ਹੋ ਗਿਆ, ਵਸਦਾ ਤੇ ਸਭ ਥਾਂ ਹੀ ਹੈ। ਤੇ ਉੱਥੇ ਕੀ ਬਾਕੀ ਕੋਈ ਘਾਟ ਰਿਹਾ ਜਾਂ ਵਸਦਾ ਮੰਨਣਾ ਜਾਂ ਹੋਰ
ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ।
ਫਿਰ ਭਾਈ ਇਸ ਤਰ੍ਹਾਂ ਵਿਛੋੜਾ ਹੋ ਜਾਂਦਾ ਹੈ, ਜਨਮਾਂ ਜਨਮਾਂ ਦੇ ਵਿੱਚ ਜੀਵ ਭਟਕਦਾ ਪਰਮਦਾ ਰਹਿੰਦਾ ਹੈ, ਦੁੱਖ ਭੋਗਦਾ ਹੈ।
ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ।
ਫਿਰ ਜਿਹੜੇ ਆਪਾਂ ਪਦਾਰਥਾਂ ਚ ਲੱਗੇ ਹੋਏ ਆ, ਚਲੋ ਕਿਸੇ ਕੋਲ ਥੋੜੇ ਨੇ, ਕਿਸੇ ਕੋਲ ਬਹੁਤੇ ਨੇ, ਤੇ ਉਹ ਇੱਕ ਜਦੋਂ ਉਹਨਾਂ ਨੂੰ ਕੋਈ ਐਸਾ ਕਰਮ ਕਰ ਬੈਠਦਾ ਹੈ ਜਿਹੜਾ ਉਦੋਂ ਹੀ ਫਲ ਮਿਲ ਜਾਂਦਾ ਹੈ। ਜਿਸ ਤਰ੍ਹਾਂ ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਵ ਇੰਦਰ ਲੋਭਾਇਆ, ਸਹਿ ਸਰੀਰ ਚੇਨ ਪਗ ਹੂਏ ਤਾਂ ਮਨ ਪਛੋਤਾ ਹੈ। ਇੰਦਰ ਜਿਹੜਾ ਆ ਪਾਤਸ਼ਾਹ ਉਹਦੇ ਕੋਲ ਕੋਈ ਘਾਟ ਨਹੀਂ ਹੈ, ਪਦਾਰਥਾਂ ਦੀ ਕੋਈ ਸਰੀਰਕ ਸਪਰਸ਼ ਸੰਬੰਧ ਦੇ ਨਾਲ ਸੰਬੰਧ ਰੱਖਣ ਵਾਲੇ ਅਪੱਛਰਾਂ ਦੇ ਕੋਈ ਘਾਟ ਨਹੀਂ, ਪਰ ਐਸਾ ਪ੍ਰਬਲ ਹੈ ਪ੍ਰਥਮਾ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਢਾਲ ਹੈ। ਜਦੋਂ ਪ੍ਰਬਲ ਹੁੰਦਾ ਉਹਨਾਂ ਨੂੰ ਪਤਾ ਹੈ ਕਿਸ ਤਰ੍ਹਾਂ ਫਿਰ ਮਨ ਨੂੰ ਢਾਲ ਕੇ ਤੇ ਐਨ ਸਾੜ ਦਿੰਦਾ ਹੈ। ਉਹ ਗੌਤਮ ਦੀ ਘਰਵਾਲੀ ਸੀ ਤੇ ਉਹਦੇ ਦੇਖ ਕੇ ਇਹਦਾ ਮਨ ਮੋਹਿਤ ਹੋ ਗਿਆ, ਮਨ ਮੋਹਿਤ ਹੋ ਗਿਆ ਤੇ ਹੋਰਨਾਂ ਦੀ ਵੀ ਸਹਾਇਤਾ ਲਈ ਤੇ ਉਹਨੂੰ ਆਪਣੇ ਰਿਸ਼ੀ ਨੂੰ ਸਾਖੀ ਲੰਬੀ ਬਹੁਤ ਸੰਖੇਪ ਦੇ ਨਾਲ ਹੀ समय काफी हो गया ते ओ ऋषि नु पता लग गया, ऋषि नु पता लग गया ते उन आके श्राप दे दिता है तो उठे तृप्त नहीं होया। ये महात्मा के घर भी जाके एक भगने वास्ते तू आया गुप्त अंग वास्ते, तेरे ये तो माइया का धर्म है कि उन्होंने शरीर से ऐसा चिन्ह रखा है तेरे शरीर से ही ऐसे पगा हो जाए जा, इतने लोड़ ना पवे जान दे। फिर उ जो जो रूसर नाम नहीं आवे बारो बार शरीर से कुछ हो गया बदबू आवे तो फिर शर्म का मारा कहने अंदर किसे चले गया लुभिया कि जाके बन जंगल कहने कपाल मोचन आदि कुछ जी देवत्या पता लग्या फिर उठे आए फिर कोई उपराला किया तो खिलवे कौड़े हो गए जितने माया को बिच ने कोई कर सके वो श्राप के नाल देख लो कि एक शिंदे बच ही सारी जहर हो गई चीजें जहर रूप हो गए न। इस तरह ही अपने भाई मूले जी साखी आनी है सियालकोट वो पीर सी कि गुरु का वचन मन के पहला तुरता पिया फिर स्त्री के मोह दे विच चले गया मोह दे विच चलन गए गुरु नानक साहब आप गए लैन वास्ते उनके से भी मरना सच तो जीवना झूठ कहते अमली तौर पर गुरु नानक साहब ने किया क्योंकि वो जरा पीर सी गुरु नानक साहब महाराज गए तो भूले मार्ग जिन्हें बचाया चाहे पीर या पैगंबर सी पीर यूं साखी आई है इतने सियालकोट के गए कि वह साधन करता सी एक मत बना के पीर गल यूं सी सियालकोट के एक कोई शाहूकार सी चाहे मुसलमान ते दूसरा उनके पीर ने कहा जी जपी तपी हो तुसी मेरे घर के संतान नहीं होंगी कहते चंगा जी जे संतान हो एक मुंडा सानू देगा तीन चार मुंडे हो गए उन्हें कोई नहीं दिता कहते चंगा इन्हू भी हम इन्हें भी जप तप किया मेरा ही है जे तो भगती भाव हो वाहेगुरू तेरा हो तो इस रस्ते नहीं पेंदे जिम्मे मलेरकोट रिवाड़ा आया होर पीर पैगंबर और लोगों चिबड़े हुए ने विवाह पेश नहीं जाती उन्होंने उन्होंने वाली लगते तो फिर ही है जे परमेश्वर वाली लगन तो यह हालत ना हो जाते सुख वास्ते परमेश्वर को सुख घट है तो इन बना के इस तरह से थोड़ा ही चलीसा रहा कि गुरु नानक साहब चले गए गुरु नानक साहब यह फुरना सी मैं सारा शहर गर्क कर देना इस शहर के बच्चे सब झूठे बंदे ने गुरु नानक साहब ने उसे जाके कहने चलीसा यदा पूरा ही होने वाला सी एक अद्धा दिन रहा क्योंकि उन्ना ही पानी रख लेंगे उन्ना ही रख के या जौ आदि पवित्र मनते हैं वो फिर बड़ा जप तप करते हैं परमेश्वर दे ही जाता है मुशक्कत लगा वो मजूरियां फिर मजूरी करता उन्होंने अपनी मेहनत का फल तो दिता ही है वो ही मंगते ने भी सानू ए हो जाए आ हो जाए तो वो इन पीर का चलीसा है शहर गर्क कर फिर जरा किसी की गलती तो एक अद्धे की है ये सारा शहर ही गर्क कर फिर यदि बुद्धि भी उत्थे तीन नहीं पहुंची कि ये ना कम करा तो गुरु नानक साहब जी ने निगाह ही की जरा उतला से गुंबज बनाया हुआ वो निगाह न ही फट गया निगाह नाल फट गया तो बड़ा डर होया इन्हू पाट गया भी ये तो मेरे उत्ते डिगन लगे तो बाहर आ गया तो इन देखा भी कौन है इतने या होर चीज है गुम्बज तो फट नहीं सी सकता अज मेरे दिन पूरे होने से तो इन देखा भी और साधु जड़े बैठे ने ना उन्होंने गल क्योंकि गुरु नानक साहब ऐसा ठाठ बाठ तो रखते नहीं सी जिस तरह की कोई किसी ने सिक्ख्या देनी उस तरह का ही रूप धार लेंगे साधु वर्गा भी या दूसरा भी उस तरह का ही लिबास बना लेंगे जे बके जी गए तो उस तरह का ही उन्होंने फुरने की ऐसा कुछ सिक्ख्या देनी उन्होंने ਇਹ ਕਹਿੰਦਾ ਤੁਸੀਂ ਇਹ ਕੀ ਕੀਤਾ? ਮੈਂ ਤਾਂ ਐਵੇਂ ਕਹਿੰਦਾ ਸੀ, ਕਹਿੰਦੇ ਕਿਉਂ ਪੀਰ ਜੀ ਕੀ ਗੱਲ? ਵੀ ਤੁਸੀਂ ਇਹ ਸਾਰੇ ਸ਼ਹਿਰ ਨੂੰ ਮੈਂ ਗਰਕ ਕਰਨਾ ਸੀ, ਵੀ ਕਾਹਦੇ ਲਈ ਗਰਕ ਕਰਨਾ ਸੀ? ਇਹ ਮਾਰ ਦੇਣੇ ਸੀ, ਉਹਨੇ ਇਹ ਨੀ ਕੰਮ ਕੀਤਾ, ਮੈਂ ਮਾਰ ਦੇਣੇ ਸੀ। ਅਖੀ ਇੱਥੇ ਤਾਂ ਤੁਹਾਨੂੰ ਪਤਾ ਨਹੀਂ ਵੀ ਇੱਥੇ ਤਾਂ ਕਈ ਐਸੇ ਨੇ ਜਿਹੜੇ ਉਹ ਪਹਿਲਾਂ ਹੀ ਮਰਨ ਨੂੰ ਸੱਚ ਸਮਝੇ, ਤੁਸੀਂ ਕਿਹਨੂੰ ਮਾਰੋਗੇ? ਕਹਿੰਦੇ ਇਹ ਕਦੇ ਗੱਲ ਹੋ ਸਕਦੀ ਮਰਨ ਨੂੰ ਸੱਚ ਸਮਝਦੇ? ਕਹਿੰਦੇ ਚੰਗਾ। ਸਤਿਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਆ ਲਓ, ਉਹ ਮਰਦਾਨੇ ਨੂੰ ਟਕਾ ਦਿੱਤਾ, ਸੋਨੇ ਦਾ ਮੋਹਰ ਦਿੱਤੀ ਵੀ ਜਾ ਕੇ ਲੈ ਪੀਰ ਨੂੰ, ਇਹ ਐਸੇ ਵੀ ਹੈਗੇ। ਉਹ ਜਾ ਕੇ ਜਿਹੜਾ ਬੂੜਾ ਸੀ, ਹੋਰ ਤਾਂ ਕਿਸੇ ਨੇ, ਉਹਨਾਂ ਨੇ ਕਿਹਾ ਵੀ ਮਰਨਾ ਸੱਚ ਤੇ ਜੀਵਣਾ ਝੂਠ, ਇਹ ਸੌਦਾ ਮੈਂ ਲੈਣ ਆਇਆ। ਕੋਈ ਦੇਵੇ ਕੋਈ ਥਾਂ ਮਰਦਾਨਾ ਫਿਰਿਆ, ਉਹ ਕਹਿੰਦੇ ਨਹੀਂ, ਇਹ ਲਾਲਚੀ ਸੀ ਆਪਣੇ ਬੂੜਾ ਤੇ ਕਥਾ ਵਾਰਤਾ ਵੀ ਹੋਰ ਅੱਡੀਆਂ ਗੱਲਾਂ ਬੋਲਣਾ ਪੜ੍ਹਨਾ ਪੁੜਨਾ ਵੀ ਜਾਣਦਾ ਸੀ ਤੇ ਉਹਦੇ ਨਾਲ ਜਿਹਨੂੰ ਚੁੰਚ ਗਿਆ ਨੀ ਕਹਿੰਦੇ ਆ, ਜਦ ਕੂਆ ਮੁੱਖ ਚੁੰਚ ਗਿਆ ਉਹ ਇਹ ਕਹਿੰਦਾ ਵੀ ਚੰਗਾ, ਸੋਨੇ ਦਾ ਟਾਗਾ ਦੇਖ ਕੇ ਇਹਦਾ ਮਨ ਲਵਾਇਮਾਨ ਹੋ ਗਿਆ ਤੇ ਇਹਨੂੰ ਲਿਖ ਦਿੱਤਾ। ਕਹਿੰਦੇ ਵੀ ਲਿਖ ਕੇ ਦੇ ਲਿਆ, ਇਹ ਕਾਗਜ਼ ਦੇ ਦੇ ਜਾ ਕੇ ਜਿਹੜੇ ਸਾਰੂ ਫਕੀਰ ਕੋਲੋਂ ਆਇਆ ਜਾਂ ਗੁਰੂ ਨਾਨਕ ਸਾਹਿਬ ਕੋਲੋਂ ਆਇਆ ਵੀ ਮਰਨਾ ਸੱਚ ਤੇ ਜੀਵਣਾ ਝੂਠ। ਉਹ ਜਾ ਕੇ ਦੇਖੋ ਜੀ ਪੀਰ ਜੀ, ਤੁਸੀਂ ਤਾਂ ਸ਼ਹਿਰ ਨੂੰ ਗਰਕ ਕਰਨਾ ਚਾਹੁੰਦੇ, ਇੱਥੇ ਤਾਂ ਬੰਦੇ ਹੀ ਇਹੋ ਜਿਹੜੇ ਜਿਹੜੇ ਪਹਿਲਾਂ ਹੀ ਮਰਨ ਨੂੰ ਸੱਚ ਸਮਝਦੇ ਆ, ਤੁਸੀਂ ਮਾਰਨਾ ਕਿਹਨੂੰ ਹੈ ਤੇ ਜੀਵਣਾ ਝੂਠ? ਉਹਨੂੰ ਵੀ ਸਿੱਖਿਆ ਦੇਣੀ ਸੀ, ਉਹਨੂੰ ਵੀ ਸਿੱਖਿਆ ਦੇਣੀ ਸੀ ਤੇ ਇਸ ਕਰਕੇ ਤੁਸੀਂ ਉਸ ਰਸਤੇ ਪਵੋ ਜਿਹੜਾ ਪਰਮੇਸ਼ਰ ਦੀ ਭਾਵ ਭਗਤੀ ਦਾ ਹੈ। ਚੱਜ ਦੀਆਂ ਸਦੀਆਂ ਚ ਕੀ ਤੁਸੀਂ ਜਾਣਾ? ਤੁਸੀਂ ਆਪਣਾ ਜਨਮ ਮਰਨ ਬੇਟੋ ਕਿ ਉਹ ਸੋਚਲ ਪਦਵੀ ਨੂੰ ਪ੍ਰਾਪਤ ਕਰੋ, ਮੁਕਾਮ ਤਾਂ ਪਰ ਜਾਣੀਏ ਜਹਾਂ ਰਹੇ ਦੇ ਕਿਲੋ ਤੁਹਾਨੂੰ ਇਹ ਆਦਮੀ ਇਹਨੂੰ ਤਾਂ ਇੱਥੇ ਪਾਪਦਾ ਰਸੇ ਉਹ ਮੂਲਾ ਹੋਣ ਉਹਨੂੰ ਕਹਿੰਦੇ ਵੀ ਉਹਨੂੰ ਲਿਆਓ ਵੀ ਉਹ ਤੂੰ ਉਹਨੂੰ ਕਿਹਾ ਵੀ ਤੂੰ ਲਿਖਤਾ ਦਿੱਤਾ ਇਹ? ਕਹਿੰਦਾ ਜੀ ਮੈਂ ਲਿਖਤਾ ਦਿੱਤਾ ਤੇ ਮੈਂ ਤਾਂ ਲਾਲਚ ਕਰਕੇ ਲਿਖਿਆ, ਹੁਣ ਹੀ ਮੈਂ ਨਾ ਸੱਚ ਜਾ। ਕਹਿੰਦੇ ਸੱਚ ਬਣਨਾ ਚਾਹੁੰਦੇ? ਮਰਨਾ ਸੱਚ ਵੀ ਠੀਕ ਹੈ? ਕਹਿੰਦੇ ਜੀ ਮਹਾਰਾਜ ਕਿਰਪਾ ਕਰਦੇ ਬਣਾ ਦਿਓ। ਕਹਿੰਦੇ ਨਾਲ ਚੱਲ ਕੇ ਨਾਲ ਚਲੇ ਗਿਆ, ਬਹੁਤ ਸਾਰਾ ਸਮਾਰਿਆ ਤੇ ਫਿਰ ਇੱਕ ਦਿਨ ਗੁਰੂ ਨਾਨਕ ਸਾਹਿਬ ਜੀ ਬੈਠੇ ਤੇ ਕਹਿੰਦੇ ਇਹਦਾ ਮੋਹ ਤੋੜੀਏ। ਕਹਿੰਦੇ ਮੂਲਿਆ ਵੀ ਤੇਰੇ ਘਰ ਵਾਲੀ ਨੂੰ ਕਿਸੇ ਨੇ ਇਹ ਕਰ ਦਿੱਤੀ ਹੈ, ਗੱਲ ਐਵੇਂ ਝੂਠੀ ਲਾ ਦਿੱਤੀ ਹੈ ਵੀ ਮੂਲਾ ਜਿਹੜਾ ਹੈ ਨਾ ਉਹ ਤਾਂ ਮਰ ਗਿਆ ਤੇ ਉਹ ਚਿਖਾ ਬਣਾ ਕੇ ਸਾਨੂੰ ਵਾਸਤੇ ਤਿਆਰ ਆ ਵੀ ਮੇਰਾ ਪਤੀ ਮਰ ਗਿਆ ਤੇ ਮੈਂ ਕੀ ਲੈਣਾ ਤੇ ਤੂੰ ਦੇਖ ਲਿਆ ਵੀ ਉਹਨੂੰ ਬਚਾਉਣਾ ਚਾਹੁੰਦਾ ਹੈ ਜਾਂ ਆਪਣਾ ਇਸ ਤਰ੍ਹਾਂ ਵੀ ਠੀਕ ਹੈ, ਮਰਦੀ ਤਾਂ ਮਰ ਜਾਣ ਦਿਓ, ਮੇਰਾ ਕੋਈ ਬੋਹ ਨਹੀਂ ਹੈ। ਕਹਿੰਦਾ ਮਹਾਰਾਜ ਬੋਹ ਤਾਂ ਹੈਗਾ ਤੇ ਹੁਣ ਗੱਲ ਹੈ ਵੀ ਮੈਂ ਕਿਸ ਤਰ੍ਹਾਂ ਪਹੁੰਚ ਸਕਦਾ ਐਡੀ ਦੂਰ? ਮਹਾਰਾਜ ਕਹਿੰਦੇ ਪੁਚਾ ਤਾਂ ਅਸੀਂ ਦਿੰਦੇ ਹਾਂ, ਜੇ ਤੇਰਾ ਮੋਹ ਹੈ ਇਹ ਪਹੁੰਚ ਗਿਆ ਉਹ ਤਿਆਰ ਸੀ ਅੱਗੂ ਬਣਨ ਵਾਸਤੇ ਜਾਂ ਹੋਰ ਚੀਜ਼ਾਂ ਤੇ ਬੈਠਣ ਦੇ ਆ ਗਏ ਵੀ ਠੀਕ ਹੈ, ਉਹਨੂੰ ਵੀ ਹੋ ਗਿਆ ਵੀ ਠੀਕ ਹੈ ਮੇਰਾ ਪਤੀ ਬਹੁਤ ਹੈ, ਰਹਿਣ ਸਹਿਣ ਲੱਗ ਪਏ, ਕੁਛ ਸਮਾਂ ਗੁਜ਼ਰ ਗਿਆ ਇਸੇ ਤਰ੍ਹਾਂ ਹੀ ਪਤੀ ਸਤੀ ਦਾ। ਤੇ ਫਿਰ ਗੁਰੂ ਨਾਨਕ ਸਾਹਿਬ ਜੀ ਆ ਗਏ ਬੇਰ ਸਾਹਿਬ ਗੁਰਦੁਆਰਾ ਉੱਥੇ ਤੇ ਬੈਠੇ ਨੇ ਉਹ ਪੀਰ ਸਾਹਿਬ ਜੀ, ਉਹਨੂੰ ਤਾਂ ਰਸਤੇ ਪਾਏ ਵੀ ਤੁਸੀਂ ਕਿੱਧਰ ਪਏ ਹੋ? ਕਹਿੰਦੇ ਮਰਦਾਨੇ ਇੱਥੇ ਇੱਕ ਬੂੜਾ ਸੀ ਇਹ ਆਪਣੇ, ਉਹ ਕਹਿੰਦਾ ਸੀ ਵੀ ਮਰਨਾ ਸੱਚ ਤੇ ਜੀਣਾ ਝੂਠ ਤੇ ਉਹਨੂੰ ਲਿਆਓ ਬੁਲਾ ਕੇ। ਠੀਕ ਹੈ ਹੁਣ ਤਾਂ ਤੂੰ ਆ ਗਿਆ, ਤੇਰੀ ਘਰ ਵਾਲੀ ਵੀ ਬਚ ਗਈ ਜਾ ਹੋ ਗਿਆ ਪਹੁੰਚ ਗਿਆ ਤੇ ਉੱਥੇ ਜਾ ਕੇ ਇਹਨ ਕਿਹਾ ਜਾ ਕੇ ਗੁਰੂ ਨਾਨਕ ਸਾਹਿਬ ਆਪ ਹੀ ਗਏ ਤੇ ਇਹਦੀ ਘਰ ਵਾਲੀ ਨੇ ਵੇਖ ਲਿਆ ਵੀ ਉਹ ਸਾਧ ਜਿਹੜੇ ਸੀ ਨੇ ਮੇਰੇ ਪਤੀ ਨੂੰ ਲੈ ਗਏ ਸੀ ਵੀ ਉਹ ਆ ਗਏ ਫਿਰ ਹੁਣ ਫਿਰ ਲੈ ਜਾਣਗੇ, ਇਹ ਐਸਾ ਮੋਹ ਹੈ। ਜੋੜਾ ਪੁਰਖ ਹਰ ਆਪ ਪਾਇਨ ਹਰ ਖੇਲ ਸਭ ਖਿੰਡਾ, ਨਾਲੇ ਇਸਤਰੀ ਪੁਰਸ਼ ਆਪ ਹੀ ਪੈਦਾ ਕੀਤੇ ਹੈ ਤੇ ਉਹ ਫੇਲ ਹੋ ਰਿਹਾ ਪਰਮੇਸ਼ਰ ਦਾ। ਉਹ ਮੂਲੇ ਨੂੰ ਕਿਹਾ ਵੀ ਇਹ ਲੈ ਜਾਣਗੇ ਤੈਨੂੰ ਹੁਣ ਲੈ ਜਾਣਗੇ ਤੇ ਤੂੰ ਲੁਕ ਜਾ ਤੇ ਤੂੰ ਲੁਕ ਜਾ ਤੇ ਮੈਂ ਕਹਿ ਦੂ ਵੀ ਹੈ ਨੀ ਇੱਥੇ ਜਿਵੇਂ ਲੋਕ ਨੇ ਝੂਠ ਜਾ ਹੋਰ ਚੀਜ਼ ਬੋਲਣਾ। ਗੁਰੂ ਮਹਾਰਾਜ ਗਏ ਤੇ ਕਹਿੰਦੇ ਇਹ ਮੂਲੇ ਆਵਾਜ਼ ਮਾਰੀ ਉਹ ਕਹਿੰਦੇ ਜੀ ਉਹ ਤਾਂ ਹੈ ਨਹੀਂ ਇੱਥੇ ਹੈ ਨਹੀਂ ਜਾਂ ਹੋਰ ਚੀਜ਼ ਹੈ। ਫਿਰ ਮਹਾਰਾਜ ਨੇ ਕਿਹਾ ਆਵਾਜ਼ ਪਹਿਲਾਂ ਨਾ ਮਿਲਿਆ ਫਿਰ ਉਹਨੂੰ ਕਿਹਾ ਹੈ ਨਹੀਂ ਜਾਂ ਇੱਥੇ ਤੇ ਮਹਾਰਾਜ ਨੂੰ ਤਾਂ ਸਭ ਪਤਾ ਸੀ ਇਹ ਗਹੀਰੇ ਦੇ ਵਿੱਚ ਉਹਦੇ ਚ ਵੜ ਜਾ ਤੂੰ ਆ ਪਾਠੀਆਂ ਚੁੱਕਣ ਵਾਲੇ ਗਹੀਰੇ ਚ ਉਹਦੇ ਚ ਲੁਕ ਜਾ ਉਹਦੇ ਚ ਲੁਕਿਆ ਹੋਇਆ ਸੀ ਤੇ ਫਿਰ ਗੁਰੂ ਨਾਨਕ ਸਾਹਿਬ ਨੇ ਵੀ ਕਿੱਥੇ ਜਾਊਗਾ ਉਹ ਹੈ ਨਹੀਂ ਕਹਿੰਦੇ ਚੰਗਾ ਹੈ ਨਹੀਂ ਤਾਂ ਹੈ ਹੀ ਨਹੀਂ। ਉੱਥੇ ਹੀ ਗੁਰੂ ਨਾਨਕ ਸਾਹਿਬ ਤਾਂ ਵਾਪਸ ਮੁੜ ਗਿਆ ਤੇ ਉੱਥੋਂ ਹੀ ਸੱਪ ਨਿਕਲਿਆ ਅੰਦਰੋਂ ਉਸੇ ਵੇਲੇ ਤੇ ਇਹਦੇ ਲੜਿਆ ਤੇ ਹਾਇਆ ਹੀ ਕਰਦਾ ਬਾਹਰ ਆ ਗਿਆ ਤੇ ਬੇਸੁਰਤ ਹੋ ਗਿਆ ਤੇ ਫਿਰ ਹੋਰ ਲੋਕ ਵੀ ਇਕੱਠੇ ਹੋ ਗਏ ਕਹਿੰਦੇ ਦੱਸਿਆ ਵੀ ਇਸ ਤਰ੍ਹਾਂ ਕੋਈ ਸਾਧੂ ਸੀਗੇ ਤੇ ਆਹ ਗੱਲ ਹੋ ਗਈ ਹੈ। ਉਹਨਾਂ ਨੇ ਲੋਕਾਂ ਨੇ ਚੁੱਕਿਆ ਤੇ ਉੱਥੇ ਲੈ ਗਏ ਲੈ ਗਏ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਸਾਡੇ ਸਾਹ ਸੀਗੇ ਇਹਦਾ ਜਿੰਦਾ ਸੀ ਉਹ ਇਹਨੂੰ ਸੁਰਤ ਸਰਤ ਹੈ ਨਹੀਂ ਸੀ ਤੇ ਕਹਿੰਦੇ ਮਹਾਰਾਜ ਕਿਰਪਾ ਕਰੋ ਭੁੱਲਾਂ ਹੋ ਜਾਂਦੀਆਂ ਜਾਂ ਹੋਰ ਚੀਜ਼ ਹੈ ਕਹਿੰਦੇ ਨਹੀਂ ਹੈਗੇ ਉਹ ਜਿਵੇਂ ਦਿੱਲੀ ਦੀ ਸਾਖੀ ਆਉਂਦੀ ਹੈ ਉਹ ਫਾਕਸੀ ਦੇ ਉਹ ਜਿਉਂਦਾ ਕਰਦਾ ਸੀ ਮਾਂ ਨੇ ਮਰਿਆ ਹੋਇਆ ਤੇ ਉਹ ਫਿਰ ਪਾਤਸ਼ਾਹ ਆਇਆ ਕਹਿੰਦੇ ਜੀ ਹੁਣ ਉਹ ਕਹਿੰਦੇ ਸੰਤ ਦਾ ਰੱਬ ਦਾ ਮਾਰਿਆ ਸੰਤ ਜਿਉਂਦਾ ਕਰ ਸਕਦਾ ਹੈ ਸੰਤ ਦਾ ਮਾਰਿਆ ਰੱਬ ਜਿਉਂਦਾ ਨਹੀਂ ਕਰਦਾ ਉਹਨਾਂ ਦੀ ਪਤ ਰੱਖਦਾ ਕਹਿੰਦੇ ਬਸ ਇਹ ਗਿਆ ਸੋ ਗਿਆ ਹੁਣ ਅਖੇ ਜੀ ਫਿਰ ਅਖੇ ਚਲੋ ਤੁਸੀਂ ਸ਼ਰਨ ਵਿੱਚ ਲੈ ਆਇਓ ਇਹਨੂੰ ਤੇ ਹੁਣ ਦਸਵੇਂ ਜਾਮੇ ਦੇ ਵਿੱਚ ਇਹਨੂੰ ਮੁਕਤ ਕਰਾਂਗੇ ਉਹਨਾਂ ਚਿਰ ਭਗਦਾ ਰਹੂਗਾ ਜਿਉਂਦਾ ਦੇ ਵਿੱਚ ਫਿਰ ਦਸਵੇਂ ਸਰੂਪ ਦੇ ਵਿੱਚ ਜਿੱਥੇ ਸ਼ਿਕਾਰ ਘਾਟ ਹੈ ਇਹ ਸਿਆਹਾ ਬਣਿਆ ਹੋਇਆ ਸੀ ਕਿ ਤੁਸੀਂ ਹਜ਼ੂਰ ਸਾਹਿਬ ਜਾਂਦੇ ਹੋ ਬਹੁਤ ਸਾਰੇ ਤੇ ਉੱਥੇ ਫਿਰ ਇਹਦਾ ਉਧਾਰ ਕੀਤਾ ਤੇ ਇਹਦੀ ਰੂਹ ਆਤਮਾ ਉਸੇ ਤਰ੍ਹਾਂ ਹੀ ਪ੍ਰਗਟ ਹੋ ਕੇ ਫਿਰ ਸਿੰਘਾਂ ਨੂੰ ਦੱਸਿਆ ਕਹਿੰਦੇ ਜੀ ਇਹ ਕੀ ਗੱਲ ਕਹਿੰਦੇ ਇਹ ਐਂ ਸੀ ਕਰੋ ਜੀ
ਖਿਨਮੇ ਕੌੜੇ ਹੋ ਗਏ ਜਿਤੜੇ ਮਾਇਆ ਭੋਗ
ਮਾਇਆ ਦੇ ਭੋਗ ਜਾਂ ਪਦਾਰਥ ਜਿਹੜੇ ਨੇ ਨਾ ਇੱਕ ਸ਼ਿੰਦ ਦੇ ਵਿੱਚ ਹੀ ਰੋਗ ਆ ਪਵੇ ਹੋਰ ਚੀਜ਼ ਆਵੇ ਕੌੜੇ ਜ਼ਹਿਰੀਲੇ ਹੋ ਜਾਂਦੇ ਵੀ ਹੁਣ ਨਹੀਂ ਚੰਗੇ ਲੱਗਦੇ ਜਦੋਂ ਬਿਮਾਰ ਹੋ ਜਾਂਦੇ
ਵਿੱਚ ਨਾ ਕੋਈ ਕਰ ਸਕਾ ਕਿਸ ਥਾ ਰੋਵਾ ਰੋਜ
ਉਹਦੇ ਵਿੱਚ ਕੋਈ ਸਹਾਇਕ ਹੋ ਕੇ ਵਿੱਚ ਨਾ ਵਿਚੋਲ ਗਿਆ ਕੋਈ ਵਿੱਚ ਬਣ ਕੇ ਆ ਕੇ ਸਹਾਇਤਾ ਕਰੇ ਉਹਨੂੰ ਵਿਚੋਲਾ ਕਹਿੰਦੇ ਆ ਉਹਦੇ ਵਿੱਚ ਫਿਰ ਜਿਹੜਾ ਰੱਬ ਦਾ ਮਾਰਿਆ ਹੋਇਆ ਨਾ ਲਿਖਿਆ ਚੁਰ ਸਿੰਜੋ ਉਹਦੇ ਵਿੱਚ ਫਿਰ ਹੋਰ ਕੋਈ ਕਵੇ ਵੀ ਮੈਂ ਇਹਨੂੰ ਠੀਕ ਕਰ ਦਿਆਂ ਜਾਂ ਹੋਰ ਉਹਦੇ ਵਿੱਚ ਚੋਰੀ ਦੇ ਕੇ ਉਹਦੀ ਸਹਾਇਤਾ ਨਹੀਂ ਕਰ ਸਕਦਾ
ਕੀਤਾ ਕਿਸ਼ੂ ਨਾ ਹੋ ਗਈ
ਲਿਖਿਆ ਤੁਰ ਸਿੰਘ
ਵਿੱਚ ਨਾ ਕੋਈ ਕਰ ਸਕਾ ਕਿਸ ਤਾ ਰੋਵਾ
ਰੋਣਾ ਹੀ ਪੈਂਦਾ ਕਿ ਕਿਹਦੇ ਕੋਲ ਰੋਜ਼ ਨਾ ਵੀ ਕਿਹਦੇ ਕੋਲ ਰੋਣੇ ਰਹੂਗਾ ਇੱਕ ਮੁਹਾਵਰਾ ਬਣ ਗਿਆ ਵੀ ਰੋਜ਼ ਹਮੇਸ਼ਾ ਹੀ ਫਿਰ ਰੋਈ ਜਾ ਉਹਨੇ ਤੇ ਫਿਰ ਹੋਰ ਤਾਂ ਕੁਛ ਬਣਦਾ ਨੀ ਕੱਢ ਜਾਓ
ਕੀਤਾ ਕਿਸ਼ੂ ਨਾ ਹੋ ਗਈ ਲਿਖਿਆ ਤੁਰ ਸੰਜੋਗ
ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਤੋਂ ਬੇਮੁਖ ਹੋ ਗਿਆ ਗੁਰੂ ਨਾਨਕ ਸਾਹਿਬ ਜੀ ਤੋਂ ਤਾਂ ਫਿਰ ਕੀਤਾ ਕਿਸ਼ੂ ਨਾ ਹੋ ਗਿਆ ਉਹਦੇ ਵਿੱਚ ਕਿਸੇ ਦਾ ਹੋਰ ਯਤਨ ਕੀਤਾ ਵੀ ਮੈਂ ਇਹਨੂੰ ਹਟਾ ਦਿਆਂ ਜਾਂ ਉਹ ਨਹੀਂ ਹੁੰਦਾ ਕਿਉਂ ਤੇਰੋ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੋ ਜਾਂਦਾ ਵੀ ਇਹਨੂੰ ਐਸੀ ਸਜ਼ਾ ਹੀ ਮਿਲੂਗੀ
ਵੱਡ ਭਾਗੀ ਮੇਰਾ ਪ੍ਰਭ ਮਿਲਾ ਤਾਂ ਉਤਰਾ ਸਹਿਯੋਗ
ਹਾਂ ਦੇਖੋ ਜਨਮਾਂ ਜਨਮਾਂ ਦੇ ਵਿਛੜੇ ਹੋਏ ਆ ਪਤਾ ਨੀ ਕਿੰਨੇ ਕੋਈ ਜਨਮ ਜਾਂ ਹੋਰ ਇਕੱਠੇ ਹੋਏ ਆ ਜੇ ਭੋਗੀਏ ਤਾਂ ਉਹ ਤਾਂ ਬਹੁਤ ਇੰਨੇ ਜਨਮਾਂ ਨੂੰ ਕਿਵੇਂ ਭੋਗਾਂਗੇ ਲੱਖਾਂ 84 ਲੋਕਾਂ ਚ ਉਹਨਾਂ ਦੇ ਵਿੱਚ ਵੱਡ ਭਾਗੀ ਮੇਰਾ ਪ੍ਰਭ ਮਿਲੇ ਜੇ ਕਰਕੇ ਚੰਗੇ ਕਰਮ ਕਰਨ ਲੱਗ ਪੈਣ ਕਰ ਲੈ ਪੀ ਵੱਡ ਭਾਗੀ ਜਿਹਨਾਂ ਵਿੱਚ ਵਡਿਆਈ ਦੀ ਇੱਛਾ ਨਾ ਹੋਵੇ ਭੱਜ ਗਈ ਹੋਵੇ ਕਿਉਂਕਿ ਯੋਗ ਸ਼ਬਦ ਮੰਨ ਕੇ ਯੋਗ ਰੂੜੀ ਮੰਨ ਕੇ ਉਹਦਾ ਅਰਥ ਹੈ ਵੈਸੇ ਨਿਸ਼ਕਾਮ ਕਰਮ ਨਿਸ਼ਕਾਮ ਕਰਮ ਕਰੀਏ ਸਾਧ ਸੰਗਤ ਦੇ ਵਿੱਚ ਹੋਰ ਇੱਛਾ ਨਾ ਹੋਵੇ, ਸੇਵਾ ਕਰਤ ਹੋਏ ਨਿਕਾਮੀ ਵੀ ਵਾਹਿਗੁਰੂ ਤੈਨੂੰ ਹੀ ਮਿਲਣਾ, ਤੁਹਾਡੇ ਹੀ ਦਰਸ਼ਨ ਕਰਨੇ ਆ, ਜਾਂ ਸਰਗੁਣ ਸਰੂਪ ਦੇ ਵਿੱਚ ਸਤਗੁਰਾਂ ਦੇ ਦਰਸ਼ਨ ਕਰਨੇ। ਵਟ ਭਾਗੀ ਮੇਰਾ ਪ੍ਰਭ ਮਿਲੇ, ਇਸ ਤਰ੍ਹਾਂ ਕਰਦਿਆਂ ਕਰਦਿਆਂ ਜਦੋਂ ਹਿਰਦਾ ਸਾਫ਼ ਹੋ ਜਾਊਗਾ, ਜਿਹੜੀ ਭਾਵਨਾ ਦੇ ਅਨੁਸਾਰ ਉਸਦੇ ਵਿੱਚ ਹੀ ਪ੍ਰਗਟ ਹੋਣਗੇ। ਇਸੇ ਕਰਕੇ ਕਈ ਗੁਰਮੁਖ ਜਿਹੜੇ ਉਹ ਸਤਿਗੁਰੂ ਸਾਹਿਬ ਜੀ ਦੇ ਚਿੱਤਰਾਂ ਦਾ ਵੀ ਦਰਸ਼ਨ ਕਰਕੇ ਉਸ ਤਰ੍ਹਾਂ ਨਹੀਂ ਫਿਰ ਉਹਨਾਂ ਨੂੰ ਬਾਹਰ ਦਰਸ਼ਨ ਪ੍ਰਤੀਤ ਹੁੰਦੇ ਹੈ। ਅਵਸਥਾ ਦੇ ਅਨੁਸਾਰ ਸਲੋਕ ਸਦੀਪ ਸਰੂਪ ਸਜੁਜ ਉਹਦੇ ਭੇਦ ਨੇ। ਜਿਹੜੀ ਤਤ ਦ੍ਰਿਸ਼ਟੀ ਹੈ, ਲਕਸ਼ ਰੂਪ ਹੈ, ਉਹ ਵਾਸਤਵ ਸਰੂਪ ਦੇ ਵਿੱਚ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸਿੰਘ ਜੋਤ ਸਿਮਾਨਾ।
ਜਦ ਭਾਗੀ ਮੇਰਾ ਪ੍ਰਭ ਮਿਲਾ ਤਾਂ ਉਤਰਾ ਸਾਊਗੋ,
ਪਰਮੇਸ਼ਰ ਮਿਲ ਜਾ ਤੇ ਜਨਮਾਂ ਜਨਮਾਂ ਦਾ ਜਿਹੜਾ ਵਿਛੜਿਆ ਹੋਇਆ ਹੈ ਤੇ ਉਹਦੇ ਕਰਕੇ ਸ਼ੋਕ ਪਏ ਨੇ ਤੇ ਦੁੱਖ ਹੋਏ ਨੇ ਤੇ ਸਭ ਵਿਛੋੜੇ ਜਿਹੜੇ ਨੇ ਉਹ ਦੂਰ ਹੋ ਜਾਂਦੇ, ਉਹਦੇ ਚੋਂ ਫੇਰ ਹੀ ਹੋ ਜਾਂਦਾ।
ਨਾਨਕ ਕੋ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਚ,
ਬੇਨਤੀ ਕਰਨੀ ਬੰਦੀ ਹੈ ਜਿਹਦੇ ਬਹੁਤੇ ਗੁਨਾਹ ਢੇਰਾਂ ਦੇ ਢੇਰ, ਪਹਾੜਾਂ ਦੇ ਪਹਾੜ ਲੱਗੇ ਤੇ ਭੁਗਣੇ। ਨਾਨਕ ਕੋ ਪ੍ਰਭ ਰਾਖਲੇ
ਮੇਰੇ ਸਾਹਿਬ ਬੰਦੀ ਮੋਚ,
ਬੰਦੀ ਮੋਚ ਵੀ ਹੋ, ਬੰਦਨਾ ਤੋਂ ਵੀ ਛੁਡਾਉਣ ਵਾਲੇ ਹੋ, ਪਤਤ ਪਾਵਨ ਵੀ ਹੋ। ਵਾਹਿਗੁਰੂ ਦਾਸ ਨੇ ਲਿਖਿਆ ਵੀ ਠੀਕ ਹੈ, ਭਗਤ ਕਸ਼ਲ ਤਾਂ ਹੋਈ ਪਰ ਪਤਤ ਪਾਵਨ ਵੀ ਤੇ ਤੁਹਾਡਾ ਨਾਮ ਹੈ। ਅਜਾਮਲ ਨੂੰ ਵੀ ਅਜਾਮਲ ਪਾਪੀ ਜਗ ਜਾਣੇ, ਤੇ ਇਸੇ ਤਰ੍ਹਾਂ ਹੀ ਬੇਸਵਾ ਆਦਿਕ ਜਿਹੜੀਆਂ ਹੋਰ ਨੇ ਉਹਦੀ ਸ਼ਰਨ ਲੈ ਲਈ। ਸ਼ਰਨ ਹੁਣ ਰੂਪ ਰੰਗ ਰੇਖ ਤੋਂ ਰਹਿਤ ਜਾਂ ਹੋਰ ਕੋਈ ਭਗਤੀ ਨਹੀਂ, ਜਾਂ ਨਿਸ਼ਚਾ ਕੈਸਾ ਵਜੂਗਾ, ਜਾਂ ਉੱਧਰ ਲੱਗਾਂਗੇ ਕਿਵੇਂ, ਉਹ ਅੱਗੇ ਦੱਸ ਰਹੇ।
ਕਤਕ ਹੋਵਾ ਸਾਧ ਸੰਗ ਬਿਨਸਾ ਸਭੇ ਸੋਚ, ਨਾਨਕ ਕਾ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ।
ਉਹ ਬੇਨਤੀਆਂ ਕਰਨੀਆਂ, ਇਹ ਵੀ ਭਗਤੀ ਹੈ, ਸਾਰਿਆਂ ਤੋਂ ਵੱਡੀ ਉਪਾਸ਼ਨਾ ਹੈ। ਜਿਸ ਤਰ੍ਹਾਂ ਇਕਾਲ ਕਿਰਪਾਨ ਬਿਨਾਂ ਬੇਨਤੀ ਸਭ ਤੋਂ ਕਿਨੋਂ ਨਹਿ ਕਿਰ ਜਾਏ, ਬੇਨਤੀਆਂ ਕਰਨੀਆਂ। ਡੰਡੈਤ ਬੰਧਨ ਨਾਨਕ ਬਾਰ ਸਰਬ ਕਲਾ ਸਮਰਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ, ਪਿਰਥ ਪਿਰਥ ਪ੍ਰਭ ਆਇਆ ਪੁਰਿਆ ਤੁਰਸਨ ਰਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਮਹਾਰਾਜ ਭਗਤੀ ਨਾਲ ਜੋੜ। ਨਾਨਕ ਪ੍ਰਭ ਰਾਖ ਲਿਆ ਮੇਰੇ ਸਾਹਿਬ, ਕਰਤਕ ਹੋ ਗਿਆ ਸਾਧ ਸੰਗੀ, ਇਹ ਫੇਰ ਇੱਛਾ ਵੀ ਹੋ ਗਈ ਤੇ ਇਹ ਸਾਰੇ ਕਰਮ ਕਿਵੇਂ ਮਿਟਣਗੇ। ਜਿਹੜੇ ਐਸੇ ਸਾਧੂ ਨੇ ਜਿਨ੍ਹਾਂ ਨੇ ਮਨ ਤਨ ਨੂੰ ਸਾਧਿਆ ਹੈ, ਗੁਰਸਿੱਖਿਆ ਨੂੰ ਮੰਨਣ ਕੀਤਾ ਹੈ, ਤੇ ਜਿਨ੍ਹਾਂ ਨੂੰ ਸਰਗੁਣ ਤੇ ਨਿਰਗੁਣ ਸਾਖਿਆਤ ਰੂਪ ਹੋਇਆ ਹੈ, ਹੋਰ ਕੋਈ ਇੱਛਾ ਨਹੀਂ, ਐਸੇ ਸਾਧੂਆਂ ਦੀ ਸੰਗਤ ਹੋ ਜਾਏ। ਨਾ ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ, ਜਿਹੜੇ ਫਿਕਰ ਨੇ ਹੁਣ ਬਣੂ ਕੀ, ਇੱਛਾ ਤਾਂ ਹੋ ਗਈ ਵੀ ਠੀਕ ਹੈ ਵੀ ਕਥਾ ਵਾਰਤਾ ਸੁਣੀ, ਹੁਣ ਮਿਲਾਂਗੇ ਕਿਵੇਂ, ਇੰਨੇ ਸਾਡੇ ਪਾਪ ਕੀਤੇ ਹੋਏ ਨੇ, ਇਸ ਤਰ੍ਹਾਂ ਉੱਧਰ ਨਹੀਂ ਸਕਦੇ। ਮੈਂ ਉਹ ਸਾਧ ਸੰਗਤ ਦੇ ਵਿੱਚ ਹੋ ਕੇ, ਕਿਉਂਕਿ ਇਕੱਲੇ ਆਦਮੀ ਜਾਂ ਉਹ ਸੰਗਤ ਦੇ ਵਿੱਚ ਤਾਂ ਨਹੀਂ, ਉਹ ਸੰਗਤ ਜਿਹੜੀ ਉੱਥੇ ਕੁਕਰਮਾਂ ਤੋਂ ਬਜੂ, ਉੱਥੇ ਤਾਂ ਹੋਰ ਹੋਣਗੇ, ਹੋਰ ਪਾਪ ਹੋਣਗੇ, ਉਹਨਾਂ ਨੂੰ ਤਾਂ ਪ੍ਰੇਰਣਾ ਹੀ ਹੈ ਉਧਰਲੇ ਪਾਸੇ। ਇਸ ਕਰਕੇ ਗੁਰਮੁਖਾਂ ਦੀ ਜਿਹੜੀ ਸੰਗਤ ਹੈ, ਚਾਹੇ ਉਹਨਾਂ ਦੇ ਵੀ ਦਰਜੇ ਨੇ, ਜਿਵੇਂ ਕਾਂਖੀ ਇੱਕ ਹੈ ਦਰਸ ਤਿਉਹਾਰੋ ਨਾਨਕ ਉਨਸੰਗ ਹੋਈ ਉਦਾਰ, ਇਹ ਨਹੀਂ ਵੀ ਪੂਰਨ ਨਹੀਂ ਹੋ, ਕੁਰੈਤਾਂ ਤੋਂ ਬਚੇ ਹੋਏ ਹੋ, ਔਰ ਨਾਮ ਸਿਮਰਨ ਭਜਨ ਬੰਦਗੀ ਕਰਦੇ ਹੋਣ, ਜੇ ਕੋਈ ਪੁੱਲ ਤੇ ਉਹਦੀ ਸਦਾਈ ਹੋ ਜਾਏ ਤੇ ਫਿਰ ਭਾਈ ਉਹਨਾਂ ਦੇ ਵਿੱਚ ਮਿਲ ਕੇ ਵੀ ਕਰੋ, ਤੇ ਜਿਹੜਾ ਐਸਾ ਹੋ ਜਾਏ ਸਾਖਿਆਤ ਵਾਲਾ ਉਹਦਾ ਤਾਂ ਕਹਿਣਾ ਹੀ ਕੀ ਹੈ। ਕਤਕ ਹੋਵੇ ਸਾਧ ਸਿੰਘ, ਫਿਰ ਸਾਰੇ ਜਿੰਨੇ ਫਿਕਰ ਹੈ ਉਹ ਪਾਪਾਂ ਤੋਂ ਹਟ ਗਿਆ, ਸਤਸੰਗਤ ਦੇ ਵਿੱਚ ਆ ਕੇ ਜੇ ਕੋਈ ਗਲਤੀ ਹੁੰਦੀ ਉਹਦੀ ਭੁੱਲ ਬਖਿਆ ਲਈ ਚਾਰ ਪ੍ਰਚਾਰ ਹੋ ਕੇ ਤੇ ਫਿਰ ਲੱਗ ਗਿਆ। ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੈ ਕਿ ਜਿਹੜਾ ਕੋਈ ਭਾਈ ਅੰਮ੍ਰਿਤ ਛੱਕ ਕੇ, ਠੀਕ ਹੈ ਪੂਰਨ ਪਦਵੀ ਪਰਮੇਸ਼ਰ ਦੀ ਸਾਖਿਆਤ ਤੋਂ ਬਹੁਤ ਚੌਰ ਪੇਚਾ ਦਾ ਦਰਜਾ ਉੱਚਾ ਹੈ, ਉਹਨੂੰ ਅਸੀਂ ਨਰਕਾਂ ਦੇ ਵਿੱਚ ਨਹੀਂ ਪੈਣ ਦਿਆਂਗੇ। ਜੇ ਉਹਦੀ ਇੱਛਾ ਹੋਈ ਕਿ ਮੈਂ ਵੱਡਾ ਮਹਾਤਮਾ ਜੇ ਹੋਰ ਕਰਾਂਗੇ, ਉਹਨੂੰ ਫਿਰ ਗੁਰਸਿੱਖਾਂ ਦੀ ਕਾਰੀ ਜਨਮ ਦਿਆਂਗੇ, ਪਰ ਕੁਰੈਤਿਆਂ ਤੋਂ ਬਚਿਆ ਹੋਵੇ। ਐਸੀ ਗੁਰਮੁਖਾਂ ਦੀ ਜਿਹੜੀ ਸਾਧ ਸੰਗਤ ਹੈ ਉਹਦੇ ਵਿੱਚ ਫਿਰ ਸਾਰੇ ਫਿਕਰ ਦੂਰ ਹੋ ਜਾਂਦੇ, ਚਿੰਤਾ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ ਵੀ, ਕਿਉਂਕਿ ਸਾਧ ਸੰਗਤ ਦੇ ਵਿੱਚ ਰਹਿੰਦਾ ਕਿ ਬਿਲਕੁਲ ਹੀ ਤਿਆਗ ਹੋ ਜਾਏ ਕਿਸੇ ਤਰ੍ਹਾਂ ਦਾ ਵੀ ਹੋ ਜਾਏ, ਤੇ ਉੱਥੇ ਆਪਣੇ ਭਾਈ ਕੋਈ ਫਿਕਰ ਨਹੀਂ ਹੈ, ਖਾਣ ਪੀਣ ਦਾ ਵੀ ਸੇਵਾ ਕਰੋ, ਉਧਰ ਹੱਥ ਧਰਮ ਦੀ ਕਿਰਤ ਕਰੋ, ਸਚੀ ਸਚੀ ਰਹੋ। ਕਰਨ ਸੁਨੇ ਕਾਹੂ ਪਿੰਡਾ ਸਭ ਤੇ ਜਾਣੇ ਆਪਸ ਤੋਂ ਬੰਦਾ, ਇਹ ਇਹਨਾਂ ਨੂੰ ਕਰੋਂਗੇ ਸਾਰੀਆਂ ਚੀਜ਼ਾਂ ਨੂੰ, ਕੰਨਾਂ ਨੂੰ ਬਚਾਵਾਂਗੇ, ਬੋਲਣ ਤੋਂ ਰੱਖਾਂਗੇ, ਅੱਖਾਂ ਤੋਂ ਦੇਖਾਂਗੇ, ਤੇ ਮਨ ਨੂੰ ਵੀ ਕੋਸ਼ਿਸ਼ ਕਰਦਿਆਂ ਕਰਦਿਆਂ ਜਿਹੜੇ ਫਰਜ਼ ਹੈ ਤੇ ਆਪ ਹੀ ਵਾਹਿਗੁਰੂ ਪਰਮੇਸ਼ਰ ਹੌਲੀ ਹੌਲੀ ਉਧਰ ਪਾਪਾਂ ਤੋਂ ਬਚ ਜਾਂਦਾ ਹੈ, ਤੇ ਹੋਰ ਅੱਗੇ ਨੂੰ ਕੋਈ ਹੁੰਦੇ ਨਹੀਂ, ਤੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਫਿਰ ਅੱਗੇ ਜਿਵੇਂ ਜਿਵੇਂ ਪਦਵੀਆਂ ਉੱਚੇ ਗੁਰੂ ਮਹਾਰਾਜ ਚਰਨਾਂ ਜਾਂ ਨੇੜੇ ਚੜੇ ਜਾਂ ਹੋਰ ਚੀਜ਼ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਕਤਕ ਹੋ ਗਏ ਸਾਧ ਸੰਗਤ, ਇਹ ਸਾਧ ਸੰਗਤ ਦਾ ਦਰਜਾ ਹੈ। ਸਾਧ ਸੰਗਤ ਜਿਹੜੀ ਹੈ ਗੁਰੂ ਦੇ ਬਚਨਾਂ ਨੂੰ ਕਮਾ ਕੇ ਬਣੀ ਹੈ, ਸਾਧੂ ਬਣੇ ਹੈ, ਤੇ ਗੁਰੂ ਜਿਹੜੇ ਨੇ ਉਹ ਕਹਿੰਦੇ ਨੇ ਵੀ ਇਹ ਪਰਮੇਸ਼ਰ ਦੇ ਉਪਦੇਸ਼ ਨੇ, ਜਿਹੜੇ ਪਰਮੇਸ਼ਰ ਦੇ ਉਪਦੇਸ਼ ਨੇ ਉਹਨਾਂ ਨੂੰ ਅਸੀਂ ਮੰਨਾਂਗੇ, ਤੇ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਦੇ ਵਿੱਚ ਹੀ ਅਭੇਦ ਕਰ ਲੈਂਦਾ, ਇੱਕ ਰੂਪ ਕਰ ਲੈਂਦਾ ਹੈ। ਇਹ ਬਾਣੀ ਮਹਾਂਪੁਰਖ ਕੀ ਨਹੀਂ ਕਰਵਾਸ਼ਾ, ਇਹ ਅਕਾਲ ਪੁਰਖ ਸਾਹਿਬ ਦੀ ਬਾਣੀ ਹੈ, ਜਿਹੜੇ ਉਹਦੀ ਸਿੱਖਿਆ ਨੂੰ ਮੰਨਣਗੇ ਜਾਂ ਸ਼ਬਦ ਦੀ ਕਮਾਈ ਕਰਾਂਗੇ, ਉਹ ਧਰਮ ਕਰਮ ਕਰਾਂਗੇ, ਤੇ ਸਭ ਜਿਤਨੇ ਵੀ ਹੈ ਫਿਕਰ ਜਿਹੜੇ ਨੇ ਉਹ ਦੂਰ ਹੋ ਜਾਣਗੇ।
ਬਿਨਸਾ ਸਭ ਸੋਚ
ਹੁੰਦਾ ਫਿਕਰ ਦਾ, ਚਿੰਤਾ ਦਾ ਵੀ ਹੁਣ ਕੀ ਹੋਊਗਾ, ਤੇ ਆਪਣੇ ਉਹ ਜਿਹਨਾਂ ਨੂੰ ਫਿਰ ਭਾਈ ਜਾਪ ਕਰਦੇ ਹਾਂ, ਸਿਮਰਨ ਕਰਦੇ ਹਾਂ, ਕਿਰਤ ਕਰਦੇ ਹਾਂ, ਉਹਨਾਂ ਨੂੰ ਆਨੰਦ ਵੀ ਆਉਣ ਲੱਗ ਪਏ ਜਾਂ ਸੁੱਖ ਜਾਂ ਬੈਠੇ, ਜਾਂ ਜਿੰਨਾ ਚਿਰ ਮਨ ਟਿਕੂਗਾ ਉਨਾ ਚਿਰ ਹੌਲੀ ਹੌਲੀ ਫਿਰ ਉਹ ਸੁੱਖ ਵੀ ਹੋਊਗਾ। ਸਿਮਰੋ ਸਿਮਰ ਸਿਮਰ ਸੁੱਖ ਪਾਓ, ਉਹ ਅਸਲੀ ਸੁੱਖ ਹੈ, ਵੱਡਾ ਵੱਡਾ ਅੱਗੇ ਫਿਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਵੱਧਦਾ ਜਾਊਗਾ। ਸੋ ਸਮਾਂ ਸੰਪੂਰਨ ਹੋਇਆ, ਕੁਛ ਵੱਧੀ ਹੋ ਗਿਆ, ਦੋਸਤੋ ਪੁਰ ਚੁੱਕ ਦੀ ਖਿਮਾ ਕਰਨੀ, ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵੀ ਚੰਗੇ ਕੰਮ ਕਰੀਏ, ਮਾੜੇ ਕੰਮ ਨਾ ਕਰੀਏ। ਰੀਦਾ ਜਿੰਨੀ ਕਮੀ ਨਾਹੀ ਗੁਣ ਤੇ ਕਮਰੇ ਵਿਸਾਰ, ਮਤ ਸ਼ਰਮਿੰਦਾ ਸੀ ਵੀ ਸਾਈਂ ਦੇ ਦਰਬਾਰ। ਉਹ ਵਾਹਿਗੁਰੂ ਪਰਮੇਸ਼ਰ ਦੇ ਇਹ ਸਾਧ ਸੰਗਤ ਚੰਗੇ ਗੁਰਮੁਖਾਂ ਦੀ ਕਰੀਏ, ਤੇ ਸਤਿਗੁਰੂ ਸਾਹਿਬ ਜੀ ਦੀ ਸ਼ਰਮ ਲਈਏ, ਕਿਰਪਾ ਕਰਨ ਉਹਨਾਂ ਉਪਦੇਸ਼ਾਂ ਨੂੰ ਕਮਾਉਣ ਦਾ ਬਲ ਬਖਸ਼ਣ, ਤੇ ਜੇ ਕੋਈ ਭੁੱਲ ਹੋ ਜਾਏ ਉਹਦੀ ਸਦਾਈ ਕਰਾ ਲਈਏ। ਸੋ ਆਪ ਸੰਗਤਾਂ ਦੇ ਦਰਸ਼ਨਾਂ ਦੇ ਪ੍ਰਤਾਪ ਕਰਕੇ ਇਹ ਸਭ ਕਥਾ ਵਿਚਾਰ ਹੋਈ ਹੈ, ਭੁੱਲਾਂ ਚੁੱਕਾਂ ਦੀ ਖਿਮੇ ਕਰਨੀ, ਮੰਨਣ ਦਾ ਬਲ ਬਖਸ਼ਣ।
ਨਾਨਕ ਕਾ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ, ਕਤਕ ਹੋਵਾ ਸਾਧ ਸੰਗ ਬਿਨਸਾ ਸਭ ਸੋਚ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।